ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਤੀਜਾ। ਤਿਸ ਜਨ ਸਾਂਤ ਸਦਾ ਮਤ ਨਿਸ਼ਚਲ, ਜਿਸ ਕਾ ਅਭਿਮਾਨ ਗਵਾਈ, ਸੋ ਜਨ ਨਿਰਮਲ ਜੇ ਗੁਰਮੁਖ ਬੂਜਾ, ਹਰ ਚਰਣੀ ਚਿਤ ਲਾਈ। ਤਿਸ ਜਨ ਸਾਂਤ ਸਦਾ ਮਤ ਨਿਸ਼ਚਲ, ਜਿਸ ਕਾ ਅਭਿਮਾਨ ਗਵਾਈ, ਸੋ ਜਨ ਨਿਰਮਲ ਜੇ ਗੁਰਮੁਖ ਬੂਜਾ, ਹਰ ਚਰਣੀ ਚਿਤ ਲਾਈ। ਹਰ ਚੇਤ ਅਚੇਤ ਮਨਾ, ਜੋ ਇੱਛਾ ਸੋ ਫਲ ਹੋਈ, ਗੁਰ ਪ੍ਰਸਾਦੀ ਹਰ ਰਸ ਪਾਵਹੀ, ਪੀਵਤ ਰਹੇ ਸਦਾ ਸੁਖ ਹੋਈ। ਰਹਾਉ ਸਤਿਗੁਰ ਭੇਟੇ ਤਾਂ ਪਾਰਸ ਹੋਵੈ, ਪਾਰਸ ਹੋਏ ਤਾਂ ਪੂਜ ਕਰਾਈ, ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੈ ਸਾਚ ਬੁਝਾਏ, ਵਿਨ ਪਾਰਸੈ ਪੂਜਨਾ ਹੋਵਈ, ਵਿਨ ਮਨ ਪਰਚੇ ਅਵਰਾ ਸਮਝਾਈ। ਗੁਰੂ ਸਦਾਏ ਅਗਿਆਨੀ ਅੰਧਾ, ਕਿਸ ਉਹ ਮਾਰਗ ਪਾਈ, ਨਾਨਕ ਵਿਨ ਨਦਰੇ ਕਿਛੂ ਨਾ ਪਾਈਆ, ਜਿਸ ਨਦਰ ਕਰੇ ਸੋ ਪਾਈ। ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਈ, ਨਾਨਕ ਵਿਨ ਨਦਰੀ ਕਿਛੂ ਨਾ ਪਾਈਆ, ਜਿਸ ਨਦਰ ਕਰੇ ਸੋ ਪਾਈ। ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਦੇ ਵਿੱਚ ਪੀਟੀਸੀ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿਖੇ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ जगत जलंदे दे रक्षक साहिब श्री गुरु ग्रंथ साहिब सचे पातशाह जी ने अमृत वेले सचखंड श्री हर मंदिर साहब जी विखे प्रकाशमान होके अज दा ए पावन श्री मुखवाक साहिब श्री गुरु अमरदास सचे पातशाह जी दी पावन रसना द्वारा समुची लुकाई नू बख्शिश कीता है संगत जी। सतगुरु पातशाह जी दे कोल सिकड़ बेनती कीती गरीब नवाज मनुख नूं शांति क्यों नहीं प्राप्त हुंदी, तां हजूर सचे पातशाह जी ने इस पावन पवित्र हुक्म दे अंदर दर्शाया कि हे सिखो, एक तो साडा ए मन अचेत है परमेश्वर दी तरफों संसार दियां वस्तुआं नूं तां इह चेते करदा है पर वाहिगुरु नूं चेते करन वल्लों इह अचेत है, अज्ञात है, गाफल है। जिन्ना चिर इह परमेश्वर नूं चेते नहीं करदा उन्ना चिर इहनूं शांति दी प्राप्ति नहीं हो सकदी। और दूजा हजूर ने जिक्र कीता कि सतगुरु सच्चे पातशाह जी दा जिन्ना चिर मिलाप नहीं हुंदा सतगुरु कृपा करके जीव दे अंदरों हंकार दूर नहीं करदे, उन्ना चिर इहनूं शांति नहीं मिल सकदी। जिवें संगत जी सप है ते सप दे अंदर जहर है ते जिन्ना चिर ओ अपनी जहर नूं दूर नहीं करदा उन्ना चिर ओनूं शांति नहीं, टिकाओ नहीं। जदों ओ डंग मार के अपने अंदरले जहर नूं दूर करदा है फिर ओनूं कोई समा शांति प्राप्त हुंदी है, कोई समा ओनूं टिकाओ प्राप्त हुंदा है। इस तरह सतगुरु जी जदों किसी भी प्राणी ते कृपा करदे ने तां उहदे अंदरों हंकार दा जहर सतगुरु जी दूर कर दिंदे ने, फिर उनु शांति है, फिर टिकाओ है, फिर संगत जी ओ भटकदा नहीं। तो ए सतगुरु जी ने अज दे इस पावन हुक्म विच समुची लुकाई नू पावन उपदेश बख्शिश कीता है। आओ प्यार सहत मन बिरतियां नू एकाग्र करके सरवण करना करिए जी।
सतनाम श्री वाहे गुरु साहिब जी। गुजरी महला तीजा।
संगत जी राग गुजरी विच धन श्री गुरु अमरदास सच्चे पातशाह जी इस पावन हुक्मनामे दे राही अज बख्शिश कर रहे ने।
तिस जन सांत सदा मत निश्चल।
हजूर कहंदे ने तिस जन शांत उस जन सेवक नूं शांति प्राप्त हुंदी है। अते संगत जी ओदी मत चलाए मान तो रहत हो जांदी है।
जिसका अभिमान गवाई।
सच्चे पातशाह जी कहंदे ने जिन्हां दे अंदरों सतगुरु जी कृपा करके हंकार गवा देंदे ने उन्हां नूं शांति है, उन्हां दी मत अचल है। पर जिन्ना चिर हंकार दी निवृत्ति नहीं हुंदी उन्ना चिर मन दा टिकाओ नहीं। ते जिन्ना चिर मन दा टिकाओ नहीं उन्ना चिर शांति भी नहीं। धन गुरु हराय साहब सच्चे पातशाह जी दे दरबार अंदर संगत जी एक सिख आया ते उन्हें बेनती कीती। कहन लगा महाराज जिवे आप जी होर आए प्रेमियां नू नामदान गुरसिखी बख्शिश करदे हो मेरे ते भी कृपा करो। गुरु हराय साहब सच्चे पातशाह जी ने जदों ओहदे वल्ले तकिया ते सतगुरु पातशाह जी कहण लगे भाई तैनू ए दात प्राप्त नहीं हो सकदी। ਉਹ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਮਹਾਰਾਜ ਮੇਰੇ ਘਰੋਂ ਤੁਹਾਡੇ ਲੰਗਰ ਵਿੱਚ ਦੁੱਧ ਘਿਓ ਦੀ ਵਰਤੋਂ ਹੋ ਸਕਦੀ ਹੈ ਤੇ ਫਿਰ ਮੈਨੂੰ ਨਾਮਦਾਨ ਸਿੱਖੀ ਕਿਉਂ ਨਹੀਂ ਪ੍ਰਾਪਤ ਹੋ ਸਕਦੀ। ਧੰਨ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਸ ਇਹੀ ਕਾਰਨ ਹੈ। ਇਹ ਜਿਹੜਾ ਹੰਕਾਰ ਹੈ ਇਹ ਤੇਰੇ ਅੱਗੇ ਅਟਕ ਹੈ, ਅਰੋੜਾ ਹੈ। ਇਹ ਹੰਕਾਰ ਹੀ ਤੈਨੂੰ ਗੁਰੂ ਦੇ ਦਰ ਤੋਂ ਇਹ ਦਾਤ ਪ੍ਰਾਪਤ ਨਹੀਂ ਕਰਨ ਦਿੰਦਾ। ਸੰਗਤ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਜਦੋਂ ਹਜ਼ੂਰ ਨੇ ਇਹ ਬਚਨ ਕਹੇ ਵੀ ਜਿਹੜੀਆਂ ਵਸਤੂਆਂ ਦਾ ਤੂੰ ਹੰਕਾਰ ਕਰਦਾ ਹੈ ਇਹ ਤਾਂ ਮਿੱਤਰਾ ਤੇਰੀਆਂ ਆਪਦੀਆਂ ਨਹੀਂ, ਇਹ ਤਾਂ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਨੇ ਤੇ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਵਸਤੂਆਂ ਦੇ ਉੱਤੇ ਤੂੰ ਹੰਕਾਰ ਕਰੀ ਜਾਂਦਾ। ਸੰਗਤ ਜੀ ਮੱਥਾ ਟਣਕਿਆ, ਸੋਝੀ ਹੋਈ ਕਿ ਮੈਂ ਤਾਂ ਇਹ ਦੁਨਿਆਵੀ ਵਸਤੂਆਂ ਦਾ ਹੀ ਹੰਕਾਰ ਚੱਕੀ ਫਿਰਦਾ। ਤੇ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿੰਨਾ ਚਿਰ ਮਿੱਤਰਾ ਤੂੰ ਇਹ ਹੰਕਾਰ ਦੂਰ ਨਹੀਂ ਕਰਦਾ ਉਹਨਾਂ ਚਿਰ ਤੇਰੇ ਅੰਦਰ ਨਾਮ ਨਹੀਂ ਟਿਕ ਸਕਦਾ। ਕਿਉਂਕਿ ਹਜ਼ੂਰ ਦਾ ਫੁਰਮਾਨ ਹੈ ਨਾ ਜੀ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਟਾਏ, ਹਉਮੈ ਤੇ ਨਾਮ ਦਾ ਵਿਰੋਧ ਹੈ। ਜਿੱਥੇ ਨਾਮ ਹੈ ਉੱਥੇ ਹਉਮੈ ਹੰਕਾਰ ਨਹੀਂ, ਪਰ ਜਿੱਥੇ ਹਉਮੈ ਤੇ ਹੰਕਾਰ ਹੈ ਸੰਗਤ ਜੀ ਉੱਥੇ ਪਰਮੇਸ਼ਰ ਦਾ ਨਾਮ ਨਹੀਂ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜਿਨ੍ਹਾਂ ਤੇ ਪਰਮੇਸ਼ਰ ਕਿਰਪਾ ਕਰਦਾ ਹੈ, ਸਤਿਗੁਰੂ ਸਾਹਿਬ ਜੀ ਤਰੁੱਟ ਕੇ ਜਿਨ੍ਹਾਂ ਦੇ ਅੰਦਰੋਂ ਹੰਕਾਰ ਗਵਾ ਦਿੰਦੇ ਨੇ ਉਹਨਾਂ ਜੜਾਂ ਨੂੰ, ਉਹਨਾਂ ਸੇਵਕਾਂ ਨੂੰ, ਉਹਨਾਂ ਪੁਰਖਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਫਿਰ ਉਹਨਾਂ ਦੀ ਮੱਤ ਜਿਹੜੀ ਹੈ ਇਹ ਟਿਕਾਓ ਵਿੱਚ ਆ ਜਾਂਦੀ ਹੈ, ਵਾਰ ਵਾਰ ਭਟਕਦੀ ਨਹੀਂ।
ਸੋ ਜਨ ਨਿਰਮਲ ਜੇ ਗੁਰਮੁਖ ਬੂਝਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਗੁਰਾਂ ਦੁਆਰਾ ਆਪਣੇ ਆਪ ਨੂੰ ਬੂਝਾ ਸਮਝ ਲਿਆ ਮੈਂ ਕੀ ਹਾਂ, ਮੈਂ ਸੰਸਾਰ ਵਿੱਚ ਕਿਉਂ ਆਇਆ ਹਾਂ, ਮੇਰੇ ਆਉਣ ਦਾ ਕਾਰਨ ਕੀ ਹੈ। ਜਿਨ੍ਹਾਂ ਨੇ ਮੁਖੀ ਗੁਰੂ ਦੁਆਰਾ ਇਉਂ ਸਮਝ ਲਿਆ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸੇਵਕ ਜਿਹੜੇ ਨੇ ਸੰਗਤ ਜੀ ਪਵਿੱਤਰ ਹਿਰਦੇ ਵਾਲੇ, ਪਵਿੱਤਰ ਮਨ ਵਾਲੇ ਹੋ ਜਾਂਦੇ ਨੇ। ਹਜ਼ੂਰ ਨੇ ਗੁਰਬਾਣੀ ਵਿੱਚ ਦਰਸਾਇਆ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਨ੍ਹਾਂ ਨੇ ਆਪਣੇ ਮੂਲ ਨੂੰ ਪਛਾਣ ਲਿਆ ਕਿ ਅਸੀਂ ਤਾਂ ਪਰਮੇਸ਼ਰ ਦੀ ਅੰਸ਼ ਹਾਂ, ਅਸੀਂ ਤਾਂ ਪਰਮੇਸ਼ਰ ਦੀਆਂ ਕਿਰਨਾਂ ਹਾਂ, ਸੰਗਤ ਜੀ ਫਿਰ ਉਹਨਾਂ ਦਾ ਆਇਆ ਸਫਲਾ ਹੋ ਜਾਂਦਾ ਹੈ, ਉਹ ਮਾਇਆ ਦੀ ਕਾਲਖ ਤੋਂ ਰਹਿ ਧੋ ਕੇ ਪਵਿੱਤਰ ਹੋ ਜਾਂਦੇ ਹਨ।
ਹਰ ਚਰਨੀ ਚਿਤ ਲਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਪਾਵਨ ਸ਼ਬਦ ਰੂਪੀ ਚਰਨਾਂ ਨਾਲ ਆਪਣਾ ਚਿੱਤ ਜੋੜੀ ਰੱਖਦੇ। ਅੱਠੇ ਪਹਿਰ ਸੰਗਤ ਜੀ ਗੁਰੂ ਸ਼ਬਦ ਦਾ ਅਭਿਆਸ ਕਰਦੇ ਨੇ, ਇਸ ਤਰ੍ਹਾਂ ਉਹ ਗੁਰੂ ਚਰਨਾਂ ਨਾਲ, ਹਰੀ ਪਰਮੇਸ਼ਰ ਦੇ ਚਰਨਾਂ ਨਾਲ ਆਪਣਾ ਚਿੱਤ ਜੋੜਦੇ ਨੇ। ਚਿੱਤ ਚਰਨ ਨਾਮ, ਹਿਰਦੇ ਵਿੱਚ ਨਾਮ ਨੂੰ ਵਸਾਉਣਾ, ਇਹੀ ਪਰਮੇਸ਼ਰ ਦੇ ਚਰਨ ਨੇ। ਤੋ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਗੁਰੂ ਦੁਆਰਾ ਆਪਣੇ ਆਪ ਨੂੰ ਸਮਝ ਲਿਆ, ਮਾਇਆ ਦੀ ਮੈਲ ਤੋਂ ਰਹਿਤ ਹੋ ਗਏ, ਉਹ ਹਰੀ ਪਰਮੇਸ਼ਰ ਦੇ ਚਰਨਾਂ ਨਾਲ ਆਪਣਾ ਚਿੱਤ ਜੋੜ ਕੇ ਰੱਖਦੇ ਹਨ।
ਹਰ ਚੇਤ ਅਚੇਤ ਮਨਾ।
ਸੱਚੇ ਪਾਤਸ਼ਾਹ ਜੀ ਇੱਥੇ ਮਨ ਨੂੰ ਸੰਬੋਧਨ ਹੋ ਰਹੇ ਨੇ। ਹੇ ਮਨ, ਤੂੰ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਚੇਤੇ ਕਰ, ਤੂੰ ਅਚੇਤ ਹੈ, ਗਾਫਲ ਹੈ, ਅਗਿਆਤ ਹੈ, ਤੈਨੂੰ ਸੋਝੀ ਨਹੀਂ ਤੇ ਤੂੰ ਇਹ ਗਾਫਲਤਾਈ ਦੀ ਨੀਂਦ ਵਿੱਚੋਂ ਉੱਠ ਕੇ ਤੇ ਪਰਮੇਸ਼ਰ ਨੂੰ ਚੇਤੇ ਕਰ। ਜਿਵੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਨਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਪ੍ਰਾਣਾ ਧਾਰੀ ਜੀਵ, ਰਾਤ ਦਿਨ ਜੇ ਤੂੰ ਚੇਤੇ ਕਰਨਾ ਤੇ ਵਾਹਿਗੁਰੂ ਨੂੰ ਚੇਤੇ ਕਰ। ਜੇ ਪਰਮੇਸ਼ਰ ਨੂੰ ਚੇਤੇ ਕਰੇਗਾ ਤੇ ਇਹ ਤੇਰਾ ਚੇਤੇ ਕੀਤਾ ਹੋਇਆ ਕਾਰਜ ਸਫਲਾ ਹੋਵੇਗਾ, ਤੇ ਜੇ ਤੂੰ ਦੁਨਿਆਵੀ ਪਦਾਰਥਾਂ ਨੂੰ ਆਪਣੇ ਪਰਿਵਾਰ ਨੂੰ ਹੀ ਵਾਰ ਵਾਰ ਚੇਤੇ ਕਰਦਾ ਰਹੋ ਤੇ ਤਾਂ ਭਾਈ ਨਿਸਫਲ ਹੈ, ਇਹਦਾ ਤੈਨੂੰ ਕੋਈ ਫਲ ਨਹੀਂ ਮਿਲੇਗਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਹਰ ਚੇਤ ਵਾਹਿਗੁਰੂ ਨੂੰ ਚੇਤੇ ਕਰ। ਔਰ ਇਸੇ ਤਰ੍ਹਾਂ ਅਚੇਤ ਮਨਾ, ਹੇ ਅਗਿਆਤ ਬੇਸਮਝ ਮਨਾ, ਤੂੰ ਪਰਮੇਸ਼ਰ ਨੂੰ ਚੇਤੇ ਕਰ।
ਜੋ ਇੱਛਾ ਹੈ ਸੋ ਫਲ ਹੋਈ,
ਜੋ ਵੀ ਤੂੰ ਇੱਛਾ ਕਰੇਗਾ ਨਾ ਫਿਰ ਤੈਨੂੰ ਉਹੀ ਫਲ ਪ੍ਰਾਪਤ ਹੋਵੇਗਾ। ਜਿਤੜੇ ਫਲ ਮਨ ਬਾਂਚੀਏ ਤਿਤੜੇ ਸਤਿਗੁਰ ਪਾਸ। ਸਾਡਾ ਮਨ ਸੰਗਤ ਜੀ ਜਿਤਨੇ ਵੀ ਫਲ ਚਾਹੁੰਦਾ ਹੈ ਨਾ ਓਨੇ ਹੀ ਫਲ ਸਤਿਗੁਰੂ ਦੇ ਕੋਲ ਨੇ, ਤੇ ਜੇ ਸਤਿਗੁਰੂ ਦੇ ਆਕੇ ਲੱਗ ਕੇ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਾਂਗੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਸਾਰੇ ਫਲ ਸਾਨੂੰ ਪ੍ਰਾਪਤ ਹੋਣਗੇ।
ਗੁਰ ਪ੍ਰਸਾਦੀ ਹਰ ਰਸ ਪਾਵਹੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਤਮ ਹਰੀ ਦਾ ਨਾਮ ਰਸ ਹੈ, ਤੇ ਇਹ ਹਰੀ ਦਾ ਨਾਮ ਰਸ ਤੈਨੂੰ ਪ੍ਰਾਪਤ ਹੋਵੇਗਾ।
ਪੀਵਤ ਰਹੇ ਸਦਾ ਸੁਖ ਹੋਈ।
ਤੇ ਫਿਰ ਹਜ਼ੂਰ ਕਹਿੰਦੇ ਪੀਵਤ ਰਹੇ, ਜੇ ਤੂੰ ਇਹ ਹਰੀ ਰਸ ਨੂੰ ਪੀਂਦਾ ਰਹੇਗਾ ਨਾ ਤੇ ਸਦਾ ਹੀ ਸੁਖ ਦੀ ਪ੍ਰਾਪਤੀ ਹੋਵੇਗੀ, ਸਦੀਵ ਕਾਲ ਸੁਖੀ ਹੋਵੇਗਾ, ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਕਦੋਂ ਵਿਆਪਦੇ ਨੇ ਸੰਗਤ ਜੀ? ਜਦੋਂ ਸਾਨੂੰ ਪਰਮੇਸ਼ਰ ਭੁੱਲ ਜਾਂਦਾ ਹੈ, ਜਦੋਂ ਅਸੀਂ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ ਉਦੋਂ ਦੁੱਖ ਘੇਰਾ ਪਾ ਲੈਂਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਪਰਮੇਸ਼ਰ ਭੁੱਲ ਜਾਂਦਾ ਹੈ ਉਦੋਂ ਸਾਰੇ ਹੀ ਰੋਗ ਆਣ ਕੇ ਸਾਨੂੰ ਗਲ ਵੱਕੜੀ ਪਾਉਂਦੇ ਨੇ, ਤੇ ਜੇ ਵਾਹਿਗੁਰੂ ਚੇਤੇ ਰਵੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਕੋਈ ਵੀ ਰੋਗ ਨੇੜੇ ਨਹੀਂ ਆਉਂਦਾ। ਹਰ ਹਰ ਔਕਤ ਜੋ ਜਨਕਾਏ, ਤਾਕਾ ਰੋਗ ਸਗਲ ਮਿਟ ਜਾਏ। ਜਿਹੜੇ ਨਾਮ ਰੂਪੀ ਦਵਾਈ ਦੀ ਵਰਤੋਂ ਕਰਦੇ ਨੇ ਨਾ ਜੀ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਸਾਰੇ ਹੀ ਰੋਗ ਮਿਟ ਜਾਂਦੇ ਨੇ, ਤੇ ਜਿਹਦੇ ਸਾਰੇ ਰੋਗ ਮਿਟ ਗਏ ਸੰਗਤ ਜੀ ਫਿਰ ਉਹਨੂੰ ਤੇ ਆਤਮਿਕ ਸੁੱਖ ਦੀ ਪ੍ਰਾਪਤੀ ਹੋਈ ਨਾ। ਹਜ਼ੂਰ ਕਹਿੰਦੇ ਗੁਰੂ ਦੀ ਕਿਰਪਾ ਨਾਲ ਤੂੰ ਪਰਮੇਸ਼ਰ ਦੇ ਨਾਮ ਰਸ ਨੂੰ ਪੀਂਦਾ ਰਹੇਗਾ ਤੇ ਫਿਰ ਤੈਨੂੰ ਸਦੀਵ ਕਾਲ ਆਤਮਕ ਸੁਖ ਦੀ ਪ੍ਰਾਪਤੀ ਹੋਵੇਗੀ।
ਰਹਾਉ
ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਨੇ,
ਸਤਿਗੁਰ ਭੇਟੇ ਤਾ ਪਾਰਸ ਹੋਵਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਪੂਰੇ ਸਤਿਗੁਰੂ ਦਾ ਮਿਲਾਪ ਹੋ ਜਾਵੇ ਤੇ ਸੰਗਤ ਜੀ ਫਿਰ ਇਹ ਪੁਰਖ ਵੀ ਪਾਰਸ ਬਣ ਜਾਂਦਾ ਹੈ। ਜਿਵੇਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲ ਕਰਕੇ ਪਾਰਸ ਰੂਪ ਬਣ ਗਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਜੀ ਨਾਲ ਮਿਲ ਕੇ ਪਾਰਸ ਬਣ ਗਏ ਤੇ ਅਨੇਕਾਂ ਹੀ ਗੁਰੂ ਕੇ ਸਿੱਖ ਗੁਰੂ ਦੇ ਚਰਨ ਪਰਸ ਕੇ ਤੇ ਗੁਰੂ ਨਾਲ ਇੱਕ ਮਿੱਕ ਹੋ ਕੇ ਗੁਰੂ ਦਾ ਰੂਪ ਬਣ ਗਏ। ਸਤਿਗੁਰ ਭੇਟੇ ਤਾਂ ਪਾਰਸ ਹੋਵੇ। ਜੇ ਪੂਰੇ ਸਤਿਗੁਰੂ ਦਾ ਮਿਲਾਪ ਹੋਵੇ ਤਾਂ ਇਹ ਜੀਵ ਪਾਰਸ ਬਣ ਜਾਂਦਾ ਹੈ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਪਾਰਸ ਮੇਂ ਅਰ ਸੰਤ ਮੇਂ ਬਡੋ ਅੰਤਰੋ ਜਾਨ, ਵੋ ਲੋਹਾ ਕੰਚਨ ਕਰੇ ਵੋ ਕਰਹਿ ਆਪ ਸਮਾਨ। ਸੰਗਤ ਜੀ ਪਾਰਸ ਵਿੱਚ ਤੇ ਗੁਰੂ ਦੇ ਵਿੱਚ ਇਹ ਅੰਤਰ ਹੈ। ਪਾਰਸ ਜਿਹੜਾ ਉਹ ਲੋਹੇ ਨੂੰ ਜਾਂ ਅੱਠਾਂ ਧਾਤਾਂ ਨੂੰ ਸੋਨਾ ਤਾਂ ਬਣਾਉਂਦਾ ਹੈ ਪਰ ਉਹਨਾਂ ਧਾਤਾਂ ਨੂੰ ਉਹ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਪਰ ਗੁਰੂ ਵਿੱਚ ਇਹ ਗੁਣ ਹੈ ਕਿ ਜਿਹੜਾ ਵੀ ਸਿੱਖ ਗੁਰੂ ਦੇ ਚਰਨਾਂ ਨੂੰ ਪਰਸਦਾ ਹੈ ਨਾ, ਛੋਹਦਾ ਹੈ, ਪਿਆਰਿਓ ਉਹ ਗੁਰੂ ਦਾ ਰੂਪ ਬਣ ਜਾਂਦਾ ਹੈ। ਇਸ ਕਰਕੇ ਪਾਰਸ ਵਿੱਚ ਅਤੇ ਸੰਤ ਵਿੱਚ ਬਹੁਤ ਵੱਡਾ ਅੰਤਰ ਹੈ ਤੇ ਸਤਿਗੁਰੂ ਜੀ ਕਹਿੰਦੇ ਜੇ ਪੂਰੇ ਸਤਿਗੁਰੂ ਦਾ ਮਿਲਾਪ ਹੋ ਜਾਵੇ ਤਾਂ ਇਹ ਜੀਵ ਪਾਰਸ ਰੂਪ ਹੋੜ ਬੜਦਾ ਹੈ।
ਪਾਰਸ ਹੋਏ ਤਾਂ ਪੂਜ ਕਰਾਏ।
ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇਹ ਪਾਰਸ ਹੋ ਜਾਵੇ ਤਾਂ ਦੁਨੀਆਂ ਦੇ ਲੋਕ ਇਹਦੀ ਪੂਜਾ ਕਰਦੇ। ਹਰੇਕ ਦੇ ਮਨ ਵਿੱਚ ਇੱਛਾ ਹੁੰਦੀ ਹੈ ਕਿ ਮੈਨੂੰ ਪਾਰਸ ਮਿਲ ਜਾਵੇ, ਮੈਂ ਪਾਰਸ ਨੂੰ ਪ੍ਰਾਪਤ ਕਰਕੇ ਧਨਾੜ ਬਣ ਜਾਵਾਂ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇੱਕ ਸਿੱਖ ਨੇ ਪਾਰਸ ਭੇਟ ਕੀਤਾ ਤੇ ਹਜ਼ੂਰ ਨੇ ਪਕੜ ਕੇ ਉਹ ਬਰਸਾਤੀ ਨਾਲੇ ਵਿੱਚ ਸੁੱਟ ਦਿੱਤਾ। ਉਹ ਸਿੱਖ ਬੜਾ ਹੈਰਾਨ ਹੋਇਆ, ਕਹਿਣ ਲੱਗਾ ਮਹਾਰਾਜ ਮੈਂ ਤਾਂ ਤੁਹਾਨੂੰ ਇਹ ਪਾਰਸ ਭੇਟ ਕੀਤਾ ਸੀ ਵੀ ਆਪ ਲੋਹੇ ਨੂੰ ਛਵਾਓਗੇ ਤੇ ਸੋਨਾ ਬਣ ਜਾਵੇਗਾ, ਸੋਨਾ ਵੇਚ ਕੇ ਆਪ ਜੀ ਸ਼ਸਤਰ ਖਰੀਦ ਸਕੋਗੇ, ਸੋਨਾ ਵੇਚ ਕੇ ਆਪ ਇਹਨਾਂ ਸਿੰਘਾਂ ਨੂੰ ਲੰਗਰ ਛਕਾ ਸਕੋਗੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਸਿੱਖਾ ਤੂੰ ਸਾਡੇ ਸਰੀਰ ਨੂੰ ਪਾਰਸ ਸਮਝ ਲਾ। ਪਰ ਫਿਰ ਵੀ ਸਮਝ ਨਾ ਆਈ। ਆਖਿਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਤੇਰਾ ਪਾਰਸ ਬਰਸਾਤੀ ਨਾਲੇ ਵਿੱਚ ਹੈ ਤੇ ਤੂੰ ਆਪਣੇ ਵਸਤਰ ਉਤਾਰ ਕੇ ਬਰਸਾਤੀ ਨਾਲੇ ਵਿੱਚੋਂ ਆਪਣਾ ਪਾਰਸ ਕੱਢ ਲੈ। ਜਦੋਂ ਬਰਸਾਤੀ ਨਾਲੇ ਵਿੱਚ ਉਹ ਉਤਰਿਆ ਤੇ ਉਹਨੇ ਕੀ ਵੇਖਿਆ ਵੀ ਉੱਥੇ ਤਾਂ ਅਨੇਕਾਂ ਹੀ ਪਾਰਸ ਪਏ ਹੋਏ ਸੀ। ਹਜ਼ੂਰ ਕਹਿਣ ਲੱਗੇ ਆਪਣਾ ਸਿਆਣ ਕੇ ਕੱਢੀ, ਬਾਹਰ ਆ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ, ਮੇਰੇ ਤੋਂ ਭੁੱਲ ਹੋਈ ਹੈ ਮਹਾਰਾਜ। ਭਗਤ ਰਵਿਦਾਸ ਜੀ ਨੂੰ ਸੰਗਤ ਜੀ ਪਰਮੇਸ਼ਰ ਨੇ ਸੰਤ ਰੂਪ ਵਿੱਚ ਆ ਕੇ ਪਾਰਸ ਭੇਟ ਕੀਤਾ ਤੇ ਆਖਿਆ ਤੁਸੀਂ ਇਹ ਪਾਰਸ ਦੀ ਵਰਤੋਂ ਕਰਕੇ ਨਾ ਆਪਣੀ ਗਰੀਬੀ ਦੂਰ ਕਰ ਸਕਦੇ ਹੋ, ਅਮੀਰ ਬਣ ਸਕਦੇ ਹੋ, ਧਨਾੜ ਬਣ ਸਕਦੇ ਹੋ। ਤੇ ਭਗਤ ਰਵਿਦਾਸ ਜੀ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਇੱਥੇ ਛੰਨ ਦੇ ਵਿੱਚ ਟੁੰਗ ਦੇ। ਉਹਨੇ ਛੰਨ ਦੇ ਵਿੱਚ ਸੰਗਤ ਜੀ ਉਹ ਪਾਰਸ ਟੰਗ ਦਿੱਤਾ। ਸਮੇਂ ਤੋਂ ਬਾਅਦ ਉਹ ਫੇਰ ਆਏ, ਆਣ ਕੇ ਵੇਖਿਆ ਤੇ ਭਗਤ ਜੀ ਫੇਰ ਆਪਣਾ ਰੋਜ਼ਾਨਾ ਦਾ ਕਾਰੋਬਾਰ ਕਰ ਰਹੇ ਸੀ। ਉਹਨਾਂ ਨੇ ਕਿਹਾ ਭਗਤ ਜੀ ਮੈਂ ਤੁਹਾਨੂੰ ਪਾਰਸ ਦੇ ਕੇ ਗਿਆ ਸਾਂ ਵੀ ਤੁਹਾਡੀ ਗਰੀਬੀ ਦੂਰ ਹੋ ਜਾਵੇਗੀ, ਤੁਹਾਨੂੰ ਇਹ ਕੰਮ ਨਹੀਂ ਕਰਨਾ ਪਵੇਗਾ। ਤੇ ਭਗਤ ਜੀ ਕਹਿਣ ਲੱਗੇ ਜਿੱਥੇ ਰੱਖ ਕੇ ਗਏ ਉੱਥੇ ਹੀ ਹੋਵੇਗਾ। ਸੰਗਤ ਜੀ ਪਾਰਸ ਹੋਏ ਤਾਂ ਪੂਜ ਕਰਾਏ, ਜਦੋਂ ਕੋਈ ਪਾਰਸ ਨਾਲ ਛੋ ਕੇ ਪਾਰਸ ਬਣ ਜਾਂਦਾ ਹੈ, ਗੁਰੂ ਚਰਨਾਂ ਨਾਲ ਲੱਗ ਕੇ ਪਾਰਸ ਹੋ ਜਾਂਦਾ ਹੈ, ਤੇ ਫਿਰ ਦੁਨੀਆਂ ਦੇ ਲੋਕ ਉਹਦੀ ਪੂਜਾ ਕਰਦੇ ਨੇ। ਜਿਹਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨਾਂ ਨੇ ਸਤਿਗੁਰੂ ਦੀ ਪੂਜਾ ਕੀਤੀ ਨਾ, ਵਾਹਿਗੁਰੂ ਪਰਮੇਸ਼ਰ ਨੇ ਦੁਨੀਆਂ ਦੇ ਕੋਲੋਂ ਉਹਨਾਂ ਦੀ ਪੂਜਾ ਕਰਵਾਈ।
ਜੋ ਉਸ ਪੂਜੇ ਸੋ ਫਲ ਪਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਜਿਹੜੇ ਉਸ ਗੁਰਮੁਖ ਪਿਆਰੇ ਬਣੇ ਹੋਏ ਪਾਰਸ ਨੂੰ ਪੂਜਦੇ ਨੇ ਨਾ, ਸੋ ਫਲ ਪਾਏ। ਉਹ ਜੋ ਵੀ ਇੱਛਾ ਕਰਦੇ ਨੇ ਉਹੀ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ।
ਦੇਖਿਆ ਦੇਵਾ ਸਾਚ ਬੁਝਾਏ।
ਫਿਰ ਉਹ ਗੁਰਮੁਖ ਪਿਆਰੇ ਜਿਹੜੇ ਗੁਰੂ ਨਾਲ ਮਿਲ ਕਰਕੇ ਪਾਰਸ ਰੂਪ ਹੋਏ ਸੀ ਸੰਗਤ ਜੀ, ਉਹ ਦੇਖਿਆ ਦੇਵਾ, ਉਹ ਸਿੱਖਿਆ ਦਿੰਦੇ ਨੇ ਤੇ ਦੁਨੀਆਂ ਦੇ ਲੋਕ ਉਹਨਾਂ ਦੀ ਸਿੱਖਿਆ ਤੇ ਅਮਲ ਕਰਦੇ ਨੇ। ਪਰ ਹਜ਼ੂਰ ਨੇ ਅੱਗੇ ਚੱਲ ਕੇ ਦਰਸਾਇਆ ਹੈ ਵੀ ਜਿਹੜਾ ਅਜੇ ਆਪ ਹੀ ਗੁਰੂ ਨਾਲ ਨਹੀਂ ਮਿਲਿਆ ਤੇ ਦੂਜਿਆਂ ਨੂੰ ਉਪਦੇਸ਼ ਕਰੀ ਜਾਂਦਾ ਹੈ, ਆਪ ਅਮਲ ਨਹੀਂ ਕਰਦਾ ਤੇ ਦੁਨੀਆਂ ਦੇ ਲੋਕ ਉਹਦੇ ਉਪਦੇਸ਼ ਦੇ ਉੱਤੇ ਇਤਬਾਰ ਨਹੀਂ ਕਰਦੇ। ਦੀਖਿਆ ਦੇਵਾ ਸਾਚ ਬੁਝਾਏ। ਸੰਗਤ ਜੀ ਉਹ ਪਾਰਸ ਹੋਇਆ ਗੁਰਮੁਖ, ਅੱਗੇ ਸੰਗਤਾਂ ਨੂੰ ਸਿੱਖਿਆ ਦਿੰਦਾ ਹੈ ਤੇ ਸੱਚੇ ਵਾਹਿਗੁਰੂ ਦੀ ਬੂਝ ਬਖਸ਼ਿਸ਼ ਕਰਦਾ ਹੈ।
ਵਿਣ ਪਾਰਸਾ ਪੂਜ ਨਾ ਹੋਵਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਪਾਰਸ ਬਣਿਆ ਤੋਂ ਬਗੈਰ ਭਾਈ ਦੁਨੀਆਂ ਦੇ ਲੋਕ ਪੂਜਾ ਨਹੀਂ ਕਰਦੇ।
ਵਿਣ ਮਨ ਪਰਚੇ ਅਵਰਾ ਸਮਝਾਈ।
ਵਿਣ ਮਨ ਪਰਚੇ, ਜੇ ਆਪਣਾ ਮਨ ਨਹੀਂ ਪਰਚਿਆ ਤੇ ਹੋਰਨਾਂ ਨੂੰ ਕੀ ਸਮਝਾਵੇਗਾ, ਹੋਰਨਾਂ ਨੂੰ ਸਮਝ ਨਹੀਂ ਆਵੇਗੀ। ਜਿਸ ਤਰ੍ਹਾਂ ਇੱਕ ਮਾਤਾ ਆਪਣੇ ਬੱਚੇ ਨੂੰ ਇੱਕ ਮਹਾਤਮਾ ਦੇ ਕੋਲ ਲੈ ਗਈ, ਕਹਿਣ ਲੱਗੀ ਬਾਬਾ ਜੀ ਇਹ ਗੁੜ ਬੜਾ ਖਾਂਦਾ ਹੈ ਤੇ ਇਹਦੇ ਤੇ ਕਿਰਪਾ ਕਰੋ ਵੀ ਇਹ ਗੁੜ ਕਾਣੋਂ ਹਟ ਜਾਵੇ। ਮਹਾਤਮਾ ਕਹਿਣ ਲੱਗੇ ਚੰਗਾ ਬੀਬੀ ਤੂੰ ਪਰਸੋਂ ਚੌਥ ਫੇਰ ਲੈ ਕੇ ਆ। ਉਹ ਦੋ ਤਿੰਨ ਦਿਨ ਬਾਅਦ ਫੇਰ ਲੈ ਕੇ ਗਈ ਤੇ ਮਹਾਤਮਾ ਕਹਿੰਦੇ ਭਾਈ ਕਾਕਾ ਤੂੰ ਗੁੜ ਨਾ ਖਾਇਆ ਕਰ। ਤੇ ਉਹ ਮਾਤਾ ਕਹਿੰਦੀ ਬਾਬਾ ਜੀ ਜੇ ਤੁਹਾ ਇਹੋ ਹੀ ਗੱਲ ਕਹਿਣੀ ਸੀ ਤੇ ਜਿੱਦਣ ਮੈਂ ਪਹਿਲੇ ਦਿਨ ਲੈ ਕੇ ਆਈ ਸਾਂ ਉਦਣ ਹੀ ਕਹਿ ਦਿੰਦੇ ਹੋ। ਤੇ ਉਹ ਮਹਾਤਮਾ ਕਹਿਣ ਲੱਗਾ ਬੀਬੀ ਉਦੋਂ ਤਾਂ ਮੈਨੂੰ ਆਪ ਨੂੰ ਗੁੜ ਕਾਣ ਦੀ ਆਦਤ ਸੀ, ਮੈਂ ਇਹਨੂੰ ਕਿਵੇਂ ਸਮਝਾ ਦਿੰਦਾ। ਵਿਣ ਮਨ ਪਰਚੈ ਅਵਰਾ ਸਮਝਾਏ। ਸੰਗਤ ਜੀ ਜੇ ਆਪਦਾ ਮਨ ਪਰਮੇਸ਼ਰ ਦੇ ਨਾਮ ਵਿੱਚ ਨਹੀਂ ਪਰਚਿਆ, ਭਰੋਸਾ ਨਹੀਂ ਆਇਆ ਤੇ ਹੋਰਨਾਂ ਨੂੰ ਕੀ ਸਮਝਾਵੇਗਾ। ਹੁਣ ਬੰਦਾ ਆਪ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਉਹਦੀ ਕਮਾਈ ਨਹੀਂ ਕਰਦਾ ਤੇ ਹੋਰਨਾਂ ਨੂੰ ਉਪਦੇਸ਼ ਦਿੰਦਾ ਹੈ ਤੇ ਉਹਦੇ ਉਪਦੇਸ਼ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਕਬੀਰ ਅਵਰਹਿ ਕਉ ਉਪਦੇਸ਼ ਤੇ ਮੁਕਮੈ ਪਰ ਰੇਤ, ਰਾਸ ਬਗਾਨੀ ਰਾਖ ਤੇ ਖਾਇਆ ਕਰਕਾ ਖੇਤ। ਸੰਗਤ ਜੀ ਜਿਹੜੇ ਹੋਰਨਾਂ ਨੂੰ ਉਪਦੇਸ਼ ਦਿੰਦੇ ਆਪ ਨਹੀਂ ਕਮਾਉਂਦੇ, ਦੂਜਿਆਂ ਨੂੰ ਕਹਿੰਦੇ ਸੱਚ ਬੋਲੋ ਆਪ ਝੂਠ ਬੋਲੀ ਜਾਂਦੇ ਨੇ, ਦੂਜਿਆਂ ਨੂੰ ਕਹਿੰਦੇ ਭਾਈ ਨਸ਼ੇ ਨਾ ਕਰੋ ਆਪ ਨਸ਼ਾ ਖਾਈ ਜਾਂਦੇ ਨੇ, ਦੂਜਿਆਂ ਨੂੰ ਕਹਿੰਦੇ ਨਸ਼ੇ ਦਾ ਤਿਆਗ ਕਰੋ ਆਪ ਨਸ਼ੇ ਵੇਚੀ ਜਾਂਦੇ ਨੇ। ਤੇ ਉਹਨਾਂ ਦਾ ਉਪਦੇਸ਼ ਕੀ ਕਰੇਗਾ, ਹੋਰਨਾਂ ਨੂੰ ਸਮਝਾਇਆ ਉਹਨਾਂ ਦਾ ਕੀ ਕਿਸ ਅਰਥ ਹੈ। ਸੰਗਤ ਜੀ ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਸਮਝਾਇਆ ਹੋਇਆ ਕਿਸੇ ਅਰਥ ਨਹੀਂ।
ਗੁਰੂ ਸਦਾਏ ਅਗਿਆਨੀ ਅੰਧਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਗਿਆਨਤਾ ਕਰਕੇ ਅੰਨਾ ਪੁਰਖ ਜੇ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਵੇ, ਉਹਦੇ ਆਪਣੇ ਅੰਦਰ ਹਨੇਰਾ ਹੈ, ਆਪ ਤਾਂ ਉਹਨੂੰ ਦਿਸਦਾ ਕੁਛ ਨਹੀਂ ਪਰ ਦੂਜਿਆਂ ਨੂੰ ਕਹੇ ਵੀ ਮੈਂ ਤੁਹਾਡਾ ਗੁਰੂ ਹਾਂ। ਹੁਣ ਸੰਸਾਰ ਦੀ ਭੇਡਾ ਚਾਲ ਹੈ ਸੰਗਤ ਜੀ, ਚਾਲ ਤੇ ਕੇ ਪਿੱਛੇ ਚਾਲੇ, ਜਿਵੇਂ ਇੱਕ ਭੇਡ ਅੱਗੇ ਲੱਗ ਜਾਵੇ ਤੇ ਸਾਰੀਆਂ ਭੇਡਾਂ ਉਹਦੇ ਪਿੱਛੇ ਪਿੱਛੇ ਤੁਰ ਪੈਂਦੀਆਂ ਨੇ ਮਿਆਕ ਦੀਆਂ, ਸੰਸਾਰ ਦੀ ਵੀ ਐਸੀ ਭੇਡਾ ਚਾਲ ਹੀ ਹੈ। ਕੋਈ ਇੱਕ ਅਗਿਆਨੀ ਗੁਰੂ ਦੇ ਪਿੱਛੇ ਲੱਗ ਜਾਵੇ ਤੇ ਸਾਰੇ ਹੀ ਉਹਦੇ ਪਿੱਛੇ ਤੁਰ ਜਾਂਦੇ ਨੇ, ਕੋਈ ਇੱਕ ਵਿਸ਼ਈ ਗੁਰੂ ਦੇ ਪਿੱਛੇ ਲੱਗ ਜਾਵੇ ਤੇ ਸਾਰੇ ਉਹਦੇ ਪਿੱਛੇ ਤੁਰ ਜਾਂਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਪ੍ਰਾਪਤ ਹੋਵੇਗਾ ਤੁਹਾਨੂੰ ਉੱਥੋਂ। ਗੁਰੂ ਸਦਾਏ ਅਗਿਆਨੀ ਅੰਧਾ, ਜਿਸ ਗੁਰੂ ਨੂੰ ਆਪ ਨੂੰ ਹੀ ਕੋਈ ਗਿਆਨ ਨਹੀਂ, ਆਪ ਅੰਨਾ ਹੈ ਦਿਸਦਾ ਹੀ ਕੁਛ ਨਹੀਂ, ਉਹ ਤੁਹਾਡਾ ਪਾਰ ਉਤਾਰਾ ਕਿਵੇਂ ਕਰੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਜਗਤ ਜਲੰਧੇ ਦਾ ਉਧਾਰ ਕਰਦੇ ਕਰਦੇ ਇੱਕ ਨਗਰ ਵਿੱਚ ਗਏ ਤੇ ਉੱਥੇ ਪੰਡਿਤ ਐਸਾ ਹੀ ਅਗਿਆਨੀ ਤੇ ਅੰਧਾ ਸੀ ਤੇ ਲੋਕਾਂ ਨੂੰ ਆਪਣੇ ਮਗਰ ਲਾਈ ਬੈਠਾ ਸੀ। ਲੋਕਾਂ ਨੂੰ ਕਹਿੰਦਾ ਸੀ ਜੀ ਮੈਨੂੰ ਤਿੰਨਾਂ ਲੋਕਾਂ ਦੀ ਅੰਤਰਜਾਮਤਾ ਹੈ, ਤਿੰਨਾਂ ਲੋਕਾਂ ਦੇ ਵਿੱਚ ਜੋ ਕੁਛ ਹੋ ਰਿਹਾ ਹੈ ਨਾ ਉਹ ਮੈਨੂੰ ਪਤਾ ਹੈ। ਉਹਨੇ ਅੱਖਾਂ ਮੀਟੀਆਂ ਸਨ ਤੇ ਹਜ਼ੂਰ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ, ਕਹਿਣ ਲੱਗੇ ਆ ਜਿਹੜੀ ਪੈਸਿਆਂ ਵਾਲੀ ਕੌਲੀ ਇਹਦੇ ਗਾੜੀ ਪਈ ਹੈ ਨਾ ਚੁੱਕ ਲੈ। ਮਰਦਾਨੇ ਨੇ ਸਹੀ ਨਾ, ਸੰਗਤ ਜੀ ਉਹ ਪੈਸਿਆਂ ਵਾਲਾ ਜਿਹੜਾ ਭਾਂਡਾ ਸੀ ਉਹ ਖਿਸਕਾ ਲਿਆ ਤੇ ਰੱਖਿਆ ਕਿੱਥੇ, ਉਹਦੇ ਮਗਰ ਹੀ ਰੱਖ ਦਿੱਤਾ।
ਤੇ ਜਦੋਂ ਉਹਨੇ ਅੱਖਾਂ ਖੋਲੀਆਂ ਤੇ ਕੀ ਵੇਖਦਾ ਹੈ, ਪਈਆ ਕਿ ਆੜਤਾ ਵਸ ਅੱਡੇ ਲੋਕ ਮੈਨੂੰ ਮੱਥਾ ਟੇਕੀ ਜਾਂਦੇ ਸੀ, ਤੋ ਪੈਸਿਆਂ ਦਾ ਭਰਿਆ ਹੋਇਆ ਭਾਂਡਾ ਕਿੱਧਰ ਚਲੇ ਗਿਆ? ਚਾਰ ਚੁਫੇਰੇ ਤੱਕੇ ਵੀ ਪੈਸਿਆਂ ਦਾ ਭਾਂਡਾ ਕੌਣ ਲੈ ਗਿਆ? ਗੁਰੂ ਨਾਨਕ ਸਾਹਿਬ ਜੀ ਵੱਲੋਂ ਜਦੋਂ ਉਹਨੇ ਵੇਖਿਆ ਤੇ ਹਜ਼ੂਰ ਕਹਿੰਦੇ ਤੈਨੂੰ ਤੇ ਤਿੰਨਾਂ ਲੋਕਾਂ ਦੀ ਸੋਝੀ ਹੈ ਤੇ ਤੈਨੂੰ ਆਪਣੇ ਬਰਤਨ ਦੀ ਸੋਝੀ ਨੀ, ਵੀ ਕਿੱਥੇ ਹੈ? ਉੱਥੇ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਸੀ, ਕਾਲ ਨਾਹੀ ਜੋਗ ਨਾਹੀ ਨਾ ਹੀ ਸਤ ਕਾ ਢੱਬ ਤਾਂ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਹੈ ਜਗ। ਇਹ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਉੱਥੇ ਉਚਾਰਨ ਕੀਤਾ। ਹਜ਼ੂਰ ਕਹਿਣ ਲੱਗੇ ਤੂੰ ਕਹਿਣਾ ਮੈਨੂੰ ਤਿੰਨਾਂ ਲੋਕਾਂ ਦੀ ਅੰਤਰ ਜਾਮਤਾ ਹੈ ਤੇ ਤੇਰੇ ਪਿੱਛੇ ਪਿਆ ਪੈਸਿਆਂ ਵਾਲਾ ਭਾਂਡਾ ਜਿਹੜਾ ਉਹ ਤੈਨੂੰ ਦਿਸਦਾ ਨਹੀਂ। ਐਸੇ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਗਿਆਨੀ ਤੇ ਅੰਨੇ ਜਿਹੜੇ ਆਪਣੇ ਆਪ ਨੂੰ ਗੁਰੂ ਸਤਾਉਂਦੇ ਨੇ, ਸੰਗਤ ਜੀ ਉਹ ਤੁਹਾਡਾ ਪਾਰ ਉਤਾਰਾ ਨਹੀਂ ਕਰ ਸਕਦੇ।
ਕਿਸ ਉਹ ਮਾਰਗ ਪਾਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਆਪ ਅੰਨਾ ਹੈ ਨਾ, ਜੇ ਉਹਨੂੰ ਕੋਈ ਪੁੱਛ ਲਵੇ ਵੀ ਮੈਂ ਫਲਾਣੇ ਸ਼ਹਿਰ ਜਾਣਾ ਹੈ ਫਲਾਣੀ ਜਗ੍ਹਾ ਜਾਣਾ ਹੈ ਤੇ ਉਹ ਤੁਹਾਨੂੰ ਕਿਵੇਂ ਮਾਰਗ ਪਾਵੇਗਾ? ਉਹਨੂੰ ਤੇ ਆਪ ਨੂੰ ਪਤਾ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਜੇ ਤੁਸੀਂ ਅੰਨਿਆਂ ਦੀ ਸੰਗਤ ਕਰੋਗੇ ਤੇ ਰਸਤਾ ਤੁਹਾਨੂੰ ਵੀ ਕੋਈ ਪ੍ਰਾਪਤ ਨਹੀਂ ਹੋਣਾ, ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕੋਗੇ। ਜੇ ਮੰਜ਼ਿਲ ਤੇ ਪਹੁੰਚਣਾ ਨਾ ਫਿਰ ਤੁਹਾਨੂੰ ਪੂਰੇ ਗੁਰੂ ਨਾਲ ਮਿਲਣਾ ਪਵੇਗਾ ਤੇ ਪੂਰਾ ਗੁਰੂ ਕੀ ਹੈ? ਗੁਰੂ ਦਾ ਸ਼ਬਦ ਹੈ। ਕਿਸ ਉਹ ਮਾਰਗ ਪਾਏ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਕਿਹਨਾਂ ਨੂੰ ਮਾਰਗ ਪਾਉਣਗੇ?
ਨਾਨਕ ਵਿਨ ਨਜ਼ਰੇ ਕਿਛੂ ਨਾ ਪਾਈਆ।
ਹਜ਼ੂਰ ਕਹਿੰਦੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਬਗੈਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ।
ਜਿਸ ਨਜ਼ਰ ਕਰੇ ਸੋ ਪਾਏ,
ਜਿਨ੍ਹਾਂ ਤੇ ਪਰਮੇਸ਼ਰ ਆਪਣੀ ਕਿਰਪਾ ਭਰੀ ਨਜ਼ਰ ਦ੍ਰਿਸ਼ਟੀ ਕਰਦਾ ਹੈ ਉਹੀ ਸਭ ਕੁਛ ਪ੍ਰਾਪਤ ਕਰਦੇ ਨੇ।
ਗੁਰ ਪ੍ਰਸਾਦੀ ਦੇ ਵਡਿਆਈ,
ਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਵਡਿਆਈ ਬਖਸ਼ਿਸ਼ ਕਰਦਾ ਜਿਨ੍ਹਾਂ ਤੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਕਰਦਾ।
ਆਪਣਾ ਸ਼ਬਦ ਵਰਤਾਏ,
ਸੰਗਤ ਜੀ ਹਜ਼ੂਰ ਕਹਿੰਦੇ ਨੇ ਆਪਣਾ ਸ਼ਬਦ ਵਰਤਾਏ, ਫਿਰ ਆਪਣਾ ਉਪਦੇਸ਼ ਜੀਵਾਂ ਦੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਜੀ ਵਰਤਾਉਂਦੇ ਨੇ, ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾ ਭਰੀ ਦ੍ਰਿਸ਼ਟੀ ਕਰ ਦਿੰਦੇ ਨੇ ਉਹਨਾਂ ਨੂੰ ਸਭ ਕੁਛ ਪ੍ਰਾਪਤ ਹੁੰਦਾ ਹੈ। ਇਸ ਕਰਕੇ ਅਗਿਆਨੀ ਅੰਧੇ ਅਧੂਰੇ ਕਿਸੇ ਗੁਰੂ ਦੇ ਚਰਨੀ ਨਾ ਲੱਗੋ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ, ਮੂਲ ਮੰਤਰ ਤੇ ਗੁਰਮੰਤਰ ਦੀ ਦਾਤ ਪ੍ਰਾਪਤ ਕਰਕੇ ਤੇ ਮੂਲ ਮੰਤਰ ਤੇ ਗੁਰਮੰਤਰ ਦਾ ਅਭਿਆਸ ਕਰੀ ਜਾਓ, ਗੁਰੂ ਤੁਹਾਡੇ ਤੇ ਕਿਰਪਾ ਕਰੇਗਾ। ਇਹ ਸਤਿਗੁਰਾਂ ਨੇ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਸੀ। ਚੱਲ ਰਹੀ ਲੜੀਵਾਰ ਕਥਾ ਜੋ ਰਾਗ ਰਾਮਕਲੀ ਵਿੱਚ ਸਿੱਧ ਗੋਸ਼ਟ ਦੀ ਬਾਣੀ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾ ਨਾਲ ਪ੍ਰਸ਼ਨ ਉੱਤਰ ਕਰਦਿਆਂ ਉਚਾਰਨ ਕੀਤੀ ਹੈ। ਸੰਗਤ ਜੀ ਆਓ ਪਿਆਰ ਸਹਿਤ ਉਹਦੀ ਵਿਚਾਰ ਕਰੀਏ ਜੀ।
ਜਾ ਇਹੋ ਹਿਰਦਾ ਦੇਹ ਨਾ ਹੋਤੀ,
ਸਿੱਧਾ ਨੇ ਇਸ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੰਜ ਸਵਾਲ ਕੀਤੇ ਨੇ। ਪਹਿਲਾ ਸਵਾਲ ਹੈ ਜਾਂ ਇਹੋ ਹਿਰਦਾ ਦੇਹ ਨਾ ਹੋਤੀ। ਆਖਿਆ ਮਹਾਰਾਜ ਜਦੋਂ ਇਹ ਹਿਰਦਾ ਮਨ ਅਤੇ ਸਰੀਰ ਨਹੀਂ ਸੀ ਹੁੰਦਾ,
ਤਉ ਮਨ ਕੈਠਾ ਰਹਿਤਾ
ਸੱਚੇ ਪਾਤਸ਼ਾਹ ਦੱਸੋ ਉਦੋਂ ਮਨ ਕਿੱਥੇ ਰਹਿੰਦਾ ਸੀ
ਨਾਭ ਕਮਲ ਅਸਥੰਭ ਨਾ ਹੋਤੂ
ਹੁਣ ਦੂਜਾ ਸਵਾਲ ਕੀਤਾ ਕਹਿਣ ਲੱਗੇ ਮਹਾਰਾਜ ਜਦੋਂ ਨਾਭੀ ਦਾ ਕਮਲ ਨਾਭੀ ਚੱਕਰ ਜਿਹਨੂੰ ਆਪਾਂ ਕਹਿ ਦਿੰਦੇ ਸੰਗਤ ਜੀ ਨਾਭੀ ਜਿਹਨੂੰ ਧੁੰਨੀ ਕਹਿੰਦੇ ਆਪਾਂ ਜਿੱਥੋਂ ਬੱਚੇ ਦਾ ਨਾੜੂ ਛੇਕਿਆ ਜਾਂਦਾ ਹੈ ਜਦੋਂ ਬੱਚਾ ਮਾਤਾ ਦੇ ਪੇਟ ਵਿੱਚ ਹੁੰਦਾ ਹੈ ਉਸ ਨਾੜੀ ਰਾਹੀਂ ਬੱਚੇ ਨੂੰ ਖੁਰਾਕ ਮਿਲਦੀ ਹੈ ਉਹ ਨਾੜੂ ਛੇਕਣ ਤੋਂ ਬਾਅਦ ਉਹਨੂੰ ਨਾਭੀ ਕਹਿੰਦੇ ਨੇ ਨਾਭੀ ਤੋਂ ਸਵਾਸ ਉੱਠਦੇ ਨੇ ਤੇ ਦਸ ਉਂਗਲਾਂ ਸਾਡੇ ਮੁੱਖ ਤੋਂ ਬਾਹਰ ਜਾਂਦੇ ਨੇ ਹਜ਼ੂਰ ਨੇ ਗੁਰਬਾਣੀ ਵਿੱਚ ਫਰਮਾਇਆ ਵੀ ਦਸ ਉਂਗਲਾਂ ਸਾਹ ਮੁੱਖ ਤੋਂ ਬਾਹਰ ਗਿਆ ਪਤਾ ਨਹੀਂ ਮੁੜ ਕੇ ਅੰਦਰ ਆਉਂਦਾ ਕਿ ਨਹੀਂ ਆਉਂਦਾ ਹਜ਼ੂਰ ਨੂੰ ਸਵਾਲ ਕਰਦੇ ਨੇ ਕਿ ਜਿਹੜਾ ਨਾਭੀ ਚੱਕਰ ਹੈ ਅਸਥੰਭਣਾ ਉੱਤੋਂ ਜਦੋਂ ਇਹ ਆਸਰਾ ਰੂਪ ਨਹੀਂ ਸੀ
ਤਾ ਪਵਨ ਕਵਨ ਘਰ ਸਹਿਤਾ
ਮਹਾਰਾਜ ਉਦੋਂ ਜਿਹੜਾ ਪਵਨ ਹੈ ਸਵਾਸ ਜਿਹੜੇ ਆਪਾਂ ਸਾਹ ਲੈਂਦੇ ਹਾਂ ਨਾ ਇਹ ਪੌਣ ਜਿਹੜੀ ਹੈ ਉਦੋਂ ਕਿਹਦੇ ਆਸਰੇ ਰਹਿੰਦੀ ਸੀ
ਰੂਪ ਨਾ ਹੋ ਤੋ ਰੇਖ ਨਾ ਕਾਈ
ਸੱਚੇ ਪਾਤਸ਼ਾਹ ਜੀ ਜਦੋਂ ਕੋਈ ਵੀ ਆਕਾਰ ਨਹੀਂ ਸੀ ਮਹਾਰਾਜ ਜਦੋਂ ਮੱਛ ਕੱਛ ਆਦਿਕ ਕੋਈ ਰੇਖਾ ਆਦਿਕ ਨਹੀਂ ਸੀ ਹੁੰਦੀ
ਤਾਂ ਸ਼ਬਦ ਕਹਾ ਲਿਵ ਲਾਈ
ਮਹਾਰਾਜ ਉਦੋਂ ਬ੍ਰਹਮ ਨੇ ਆਪਣੀ ਲਿਵ ਬਿਰਤੀ ਕਿੱਥੇ ਲਾਈ ਸੀ
ਰਕਤ ਬਿੰਦ ਕੀ ਮੜੀ ਨਾ ਹੋਤੀ
ਸੱਚੇ ਪਾਤਸ਼ਾਹ ਇਹ ਜਿਹੜੀ ਰਕਤ ਅਤੇ ਬਿੰਦ ਦੀ ਮੜੀ ਹੈ ਸਰੀਰ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਅਪਾਰਾ ਸੱਚੇ ਪਾਤਸ਼ਾਹ ਜੀ ਨੇ ਮਾਤਾ ਦੇ ਖੂਨ ਤੋਂ ਤੇ ਪਿਤਾ ਦੀ ਬਿੰਦ ਤੋਂ ਸੰਗਤ ਜੀ ਇਹ ਸੋਹਣਾ ਸਰੀਰ ਸਾਜਿਆ ਹੈ ਔਰ ਇੱਥੇ ਹਜ਼ੂਰ ਨੇ ਇਹਨੂੰ ਮੜੀ ਕਿਹਾ ਹੈ ਮਰ ਜਾਣ ਵਾਲਾ ਸਰੀਰ ਹੈ ਮੜੀਆਂ ਦੇ ਵਸ ਪੈਣ ਵਾਲਾ ਹੈ ਸਤਿਗੁਰੂ ਪਾਤਸ਼ਾਹ ਜੀ ਨੂੰ ਸਿੱਧ ਕਹਿੰਦੇ ਮਹਾਰਾਜ ਜਦੋਂ ਇਹ ਰਕਤ ਖੂਨ ਅਤੇ ਬਿੰਦ ਦੀ ਮੜੀ ਸਰੀਰ ਨਹੀਂ ਸੀ
ਮਿਤ ਕੀਮਤ ਨਹੀਂ ਪਾਈ
ਸੱਚੇ ਪਾਤਸ਼ਾਹ ਜੀ ਉਦੋਂ ਕਰਮਾਂ ਧਰਮਾਂ ਦੀ ਮਰਜ਼ਾਦਾ ਅਤੇ ਜੀਵਾਂ ਦੇ ਔਗੜਾਂ ਦੀ ਮਿਤ ਕੀਮਤ ਕੌਣ ਪਾਉਂਦਾ ਸੀ
ਵਰਨ ਭੇਖ ਅਸਰੂਪ ਨਾ ਜਾਪੀ
ਸੱਚੇ ਪਾਤਸ਼ਾਹ ਜੀ ਜਦੋਂ ਕੋਈ ਵਰਣ ਨਹੀਂ ਸੀ ਔਰ ਕੋਈ ਰੇਖਾ ਆਦਿਕ ਨਹੀਂ ਸੀ ਕੋਈ ਆਕਾਰ ਨਹੀਂ ਸੀ ਜਾਣਿਆ ਜਾਂਦਾ
ਕਿਉਂ ਕਰ ਜਾਪਸ ਸਾਚਾ
ਉਦੋਂ ਸੱਚੇ ਵਾਹਿਗੁਰੂ ਨੂੰ ਕਿਵੇਂ ਜਾਣਿਆ ਜਾਂਦਾ ਸੀ
ਨਾਨਕ ਨਾਮ ਰਤੇ ਬੈਰਾਗੀ
ਹਜ਼ੂਰ ਨੇ ਇਹਨਾਂ ਪੰਜਾਂ ਸਵਾਲਾਂ ਦਾ ਉੱਤਰ ਜਿਹੜਾ ਸੰਗਤ ਜੀ ਜਿੱਥੇ ਇਸ ਅਖੀਰਲੀ ਪੰਕਤੀ ਵਿੱਚ ਸਮੁੱਚਾ ਦਿੱਤਾ ਹੈ ਨਾ ਉੱਥੇ ਅਗਲੀ ਪੌੜੀ ਵਿੱਚ ਵੀ ਬਖਸ਼ਿਸ਼ ਕੀਤੀ ਹੈ ਹਜ਼ੂਰ ਕਹਿੰਦੇ ਨੇ ਨਾਨਕ ਨਾਮ ਰਤੇ ਬੈਰਾਗੀ ਹੇ ਸਿੱਧੋ ਜਿਹੜੇ ਵੈਰਾਗਵਾਨ ਹੋ ਕੇ ਪਰਮੇਸ਼ਰ ਦੇ ਨਾਮ ਵਿੱਚ ਰਤੇ ਹੋਏ ਨੇ
ਇਬ ਤਬ ਸਾਚੋ ਸਾਚਾ
ਉਹ ਇਬ ਤਬ ਇੱਥੇ ਤੇ ਉੱਥੇ ਅਥਵਾ ਇਬ ਤੋਂ ਭਾਵ ਇੱਥੇ ਤੇ ਤਬ ਪਰਲੋਂ ਦੇ ਸਮੇਂ ਵੀ ਪਰਮੇਸ਼ਰ ਨੂੰ ਸੱਚ ਹੀ ਸੱਚ ਸਰੂਪ ਜਾਣਦੇ ਨੇ
ਹਿਰਦਾ ਦੇਹ ਨਾ ਹੋਤੀ ਆਉਦੂ
ਹੁਣ ਸੱਚੇ ਪਾਤਸ਼ਾਹ ਜੀ ਉਹਨਾਂ ਪੰਜਾਂ ਪ੍ਰਸ਼ਨਾਂ ਦਾ ਉੱਤਰ ਇਸ ਪੌੜੀ ਵਿੱਚ ਵੀ ਬਖਸ਼ਿਸ਼ ਕਰਦੇ ਨੇ ਹੇ ਆਉਦੂ ਹੇ ਅਤੂਤ ਜੋਗੀ ਜਣੋ ਜਦੋਂ ਇਹ ਹਿਰਦਾ ਤੇ ਦੇਹ ਨਹੀਂ ਸੀ ਹੁੰਦੇ
ਤਉ ਮਨ ਸੁਣ ਰਹਿ ਬੈਰਾਗੀ
ਉਦੋਂ ਜਿਹੜਾ ਮਨ ਸੀ ਨਾ ਇਹ ਵੈਰਾਗਵਾਨ ਹੋ ਕੇ ਤੇ ਸੁਣ ਅਵਸਥਾ ਦੇ ਵਿੱਚ ਰਹਿੰਦਾ ਸੀ।
ਨਾਭ ਕਮਲ ਅਸਥੰਭ ਨਾ ਹੋ ਤੂ,
ਜਦੋਂ ਨਾਭੀ ਚੱਕਰ ਦਾ ਆਸਰਾ ਨਹੀਂ ਸੀ,
ਤਾਂ ਨਿਜ ਘਰ ਵਸਤੋ ਪਵਨ ਅਨਰਾਗੀ।
ਉਸ ਵੇਲੇ ਇਹ ਜਿਹੜਾ ਪਵਨ ਹੈ ਸਾਡੇ ਸਵਾਸ ਨੇ, ਇਹ ਅਨਰਾਗੀ ਪ੍ਰੇਮੀ ਹੋ ਕਰਕੇ ਆਪਣੇ ਸਰੂਪ ਘਰ ਵਿੱਚ ਵਸਦੇ ਸਨ।
ਰੂਪ ਨਾ ਰੇਖਿਆ ਜਾਤ ਨਾ ਹੋਤੀ,
ਹਜ਼ੂਰ ਕਹਿੰਦੇ ਜਦੋਂ ਕੋਈ ਆਕਾਰ ਨਹੀਂ ਸੀ, ਜਦੋਂ ਕੋਈ ਮੱਛ ਕੱਛ ਰੇਖਾ ਆਦਿਕ ਨਹੀਂ ਸੀ, ਉਤਪਤੀ ਨਹੀਂ ਸੀ ਹੋਈ,
ਤੋ ਅਕੁਲੀਨ ਰਹਿਤੋ ਸ਼ਬਦ ਸੋ ਸਾਰ,
ਤਦੋਂ ਕੁੱਲਾਂ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਰਹਿਤੋ ਸ਼ਬਦ ਸੋ ਸਾਰ, ਉਹ ਸ੍ਰੇਸ਼ਟ ਤੱਤਾਂ ਦੇ ਵਿੱਚ ਰਹਿੰਦਾ ਸੀ।
ਗੌਣ ਗਗਨ ਜਬ ਤਬ ਹੈ ਨਾ ਹੋ ਤੋ,
ਸੰਗਤ ਜੀ ਗੌਣ ਕਹਿੰਦੇ ਨੇ ਚਲੇ ਜਾਣ ਵਾਲੀ ਵਸਤੂ ਨੂੰ, ਗੌਣ ਦਾ ਅਰਥ ਵਿਦਵਾਨਾਂ ਨੇ ਧਰਤੀ ਵੀ ਕੀਤਾ ਹੈ, ਧਰਤੀ ਤੇ ਆਕਾਸ਼ ਜਦੋਂ ਨਹੀਂ ਸੀ।
ਤ੍ਰੈ ਭਵਨ ਜੋਤ ਆਪੇ ਨਿਰੰਕਾਰ,
ਅਜੇ ਜਦੋਂ ਤਿੰਨ ਭਵਨ ਵੀ ਨਹੀਂ ਸਨ ਸੱਚੇ ਪਾਤਸ਼ਾਹ ਜੀ ਕਹਿੰਦੇ ਉਦੋਂ ਆਪ ਹੀ ਉਹ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਵਰਤਦਾ ਸੀ।
ਵਰਨ ਭੇਖ ਅਸਰੂਪ ਸੋ ਏਕੋ,
ਇਸ ਤਰ੍ਹਾਂ ਵਰਨ ਅਤੇ ਰੇਖਾਵਾਂ ਆਦਿਕ ਤੇ ਆਕਾਰ ਇਹ ਸਾਰਾ ਕੁਛ ਇੱਕ ਪਰਮੇਸ਼ਰ ਹੀ ਸੀ।
ਏਕੋ ਸ਼ਬਦ ਵਿਡਾਣੀ,
ਇੱਕ ਜੋ ਅਸਚਰਜ, ਵਿਡਾਣੀ ਦਾ ਅਰਥ ਹੈ ਅਸਚਰਜ, ਵਾਹਿਗੁਰੂ ਪਰਮੇਸ਼ਰ ਸ਼ਬਦ ਰੂਪੀ ਜੋ ਬ੍ਰਹਮਣ ਆ ਉਹ ਆਪ ਹੀ ਸੀ।
ਸਾਚ ਬਿਨਾ ਸੂਚਾ ਕੋ ਨਾਹੀ,
ਹਜ਼ੂਰ ਸੱਚੇ ਪਾਤਸ਼ਾਹ ਜੀ ਇਹਨਾਂ ਪੰਜਾਂ ਸਵਾਲਾਂ ਦਾ ਜਵਾਬ ਦੇ ਕੇ ਅਖੀਰ ਵਿੱਚ ਕਹਿੰਦੇ ਨੇ ਇਹ ਸਿੱਧੋ, ਸਾਚ ਬਿਨਾ ਸੂਚਾ ਕੋ ਨਾਹੀ, ਸੱਚ ਤੋਂ ਬਗੈਰ, ਸੱਚੇ ਵਾਹਿਗੁਰੂ ਨਾਲ ਜੁੜਿਆ ਤੋਂ ਬਗੈਰ ਕੋਈ ਵੀ ਪਵਿੱਤਰ ਨਹੀਂ।
ਨਾਨਕ ਅਕਥ ਕਹਾਣੀ,
ਹਜ਼ੂਰ ਕਹਿੰਦੇ ਇਹ ਸਿੱਧੋ ਇਹ ਅਸਾਂ ਅਕਥ ਵਾਹਿਗੁਰੂ ਦੀ ਕਹਾਣੀ ਤੁਹਾਡੇ ਸਨਮੁਖ ਰੱਖੀ ਹੈ। ਇਹ ਹੈ ਬਹੁਤ ਕਠਿਨ ਸੀ ਗੱਲ, ਜਿਹੜੇ ਸਵਾਲ ਤੁਸੀਂ ਕੀਤੇ ਨੇ ਕਿ ਜਦੋਂ ਸਰੀਰ ਨਹੀਂ ਸੀ ਉਦੋਂ ਮਨ ਕਿੱਥੇ ਰਹਿੰਦਾ ਸੀ, ਜਦੋਂ ਨਾਭੀ ਚੱਕਰ ਨਹੀਂ ਸੀ ਉਦੋਂ ਇਹ ਸਵਾਸ ਕਿੱਥੇ ਰਹਿੰਦੇ ਸਨ। ਇਹ ਜਿਹੜੇ ਸਵਾਲ ਤੁਸੀਂ ਕੀਤੇ ਹੈਣ ਤਾਂ ਅਕਥ ਸੀ, ਬੜੇ ਕਠਿਨ ਸੀ, ਪਰ ਅਸਾਂ ਇਹਦਾ ਤੁਹਾਨੂੰ ਜਵਾਬ ਦਿੱਤਾ ਹੈ। ਇਹ ਅਕਥ ਕਹਾਣੀ ਤੁਹਾਨੂੰ ਦਰਸਾਈ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤ ਜੀ ਇਹ ਸਿੱਧਾ ਨਾਲ ਪ੍ਰਸ਼ਨ ਉੱਤਰ ਕਰਦਿਆਂ ਇਹ ਬਾਣੀ ਉਚਾਰਨ ਕੀਤੀ ਹੈ। ਦੋ ਪੌੜੀਆਂ ਦੀ ਵਿਚਾਰ ਆਪਾਂ ਕੀਤੀ ਹੈ, ਜਿਵੇਂ ਅਗਲੀ ਪੌੜੀ ਦੇ ਵਿੱਚ ਇੱਕ ਸਿੱਧ ਹੋਰ ਆਣ ਕੇ ਗੁਰੂ ਸਾਹਿਬ ਜੀ ਨੂੰ ਸਵਾਲ ਕਰੇਗਾ, ਕਿਤ ਕਿਤ ਬਿਧ ਜਗ ਉਪਜੈ ਪੁਰਖਾ। ਇਹ ਆਪਾਂ ਅੱਗੇ ਸਤਿਗੁਰੂ ਦੀ ਕਿਰਪਾ ਨਾਲ ਵਿਚਾਰ ਸਰਵਣ ਕਰਾਂਗੇ। ਸਤਿਗੁਰੂ ਜੀ ਰਹਿਮਤ ਕਰਨ। ਸੰਗਤ ਜੀ, ਆਪਾਂ ਪੂਰੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਆਸਰਾ ਤਾਂ ਆਪਾਂ ਸਾਰੇ ਸਮਝਦੇ ਹੀ ਹਾਂ ਔਰ ਆਪਣਾ ਦ੍ਰਿੜ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ 'ਤੇ ਰੱਖੀਏ। ਜਦੋਂ ਵੀ ਸਾਨੂੰ ਕੋਈ ਲੋੜ ਪੈਂਦੀ ਹੈ ਆਪਾਂ ਉਦੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਭੱਜ ਕੇ ਆਉਂਦੇ ਹਾਂ, ਮਹਾਰਾਜ ਸਾਡਾ ਬੱਚਾ ਢਿੱਲਾ ਹੋ ਗਿਆ ਹੈ, ਆਪ ਕਿਰਪਾ ਕਰੋ ਸਾਡਾ ਬੱਚਾ ਤੰਦਰੁਸਤ ਹੋ ਜਾਵੇ, ਗਰੀਬੀ ਦੀ ਹਾਲਤ ਹੋਵੇ ਤੇ ਆਪਾਂ ਫਿਰ ਵੀ ਗੁਰੂ ਸਾਹਿਬ ਕੋਲ ਆ ਕੇ ਆਸਰਾ ਲੈਂਦੇ ਹਾਂ, ਮਹਾਰਾਜ ਕਿਰਪਾ ਕਰੋ ਸਾਡੀ ਗਰੀਬੀ ਦੂਰ ਕਰ ਦਿਓ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਸਾਡੇ ਆਸਰਾ ਸਰੂਪ ਨੇ, ਗੁਰੂ ਕਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਰੇ ਤੋਂ ਬਗੈਰ ਨਹੀਂ ਰਹਿੰਦਾ। ਜਦ ਜਦ ਵੀ ਲੋੜ ਪੈਂਦੀ ਹੈ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕਰਕੇ ਹਜ਼ੂਰ ਦਾ ਆਸਰਾ ਜ਼ਰੂਰ ਤੱਕਦਾ ਹੈ।
ਸੋ ਇਹ ਸਤਿਗੁਰਾਂ ਨੇ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਕਿਸੇ ਕੱਚੇ ਪਿੱਲੇ ਦੇ ਪਿੱਛੇ ਨਹੀਂ ਲੱਗਣਾ, ਪੂਰੇ ਗੁਰੂ ਸ਼ਬਦ ਗੁਰੂ ਦੇ ਨਾਲ ਜੁੜ ਕਰਕੇ ਸੰਗਤ ਜੀ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਮੁੱਚੇ ਪ੍ਰਬੰਧ ਦਾ ਦਾਸ ਧੰਨਵਾਦੀ ਹੈ। ਭਾਈ ਦਿਲਰਾਜ ਸਿੰਘ ਜੀ, ਭਾਈ ਰਣਜੀਤ ਸਿੰਘ ਜੀ ਜੋ ਇੱਥੇ ਮੰਜੀ ਸਾਹਿਬ ਸੇਵਾਵਾਂ ਨਿਭਾਉਂਦੇ ਨੇ, ਇਹਨਾਂ ਗੁਰਮੁਖਾਂ ਪਿਆਰਿਆਂ ਦਾ ਵੀ ਧੰਨਵਾਦ ਹੈ ਜੀ।
ਵਰਨ ਭੇਖ ਅਸਰੂਪ ਸੋ ਏਕੋ, ਏਕੋ ਸ਼ਬਦ ਵਿੜਾਣੀ, ਸਾਚ ਬਿਨਾ ਸੂਜਾ ਕੋ ਨਾਹੀ, ਨਾਨਕ ਅਗਥ ਕਹਾਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।